ਵਾਰ 8ਵੀਂ ਦੀ ਪਹਿਲੀ ਪੌੜੀ ਦੀ ਕਥਾ ਆਰੰਭ ਹੋ ਰਹੀ ਹੈ। ਕੀ ਫਰਮਾਨ ਕਰ ਰਹੇ ਹਨ ਭਾਈ ਗੁਰਦਾਸ ਜੀ? ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਸਾਰਾ, ਪੰਜ ਤੱਤ ਪਰਵਾਨ ਕਰ, ਚਹੋਂ ਖਾਣੀ ਵਿੱਚ ਸਭ ਵਰਤਾਰਾ, ਕੇਵੜ ਧਰਤੀ ਆਖੀਐ, ਕੇਵੜ ਤੋਲ ਅਗਾਸ ਅਕਾਰਾ, ਕੇਵੜ ਪਵਨ ਵਖਾਣੀਐ, ਕੇਵੜ ਪਾਣੀ ਤੋਲ ਵਿਥਾਰਾ, ਕੇਵੜ ਅਗਨੀ ਭਾਰ ਹੈ, ਤੁਲ ਨ ਤੋਲ ਅਤੋਲ ਭੰਡਾਰਾ, ਕੇਵੜ ਆਖਾਂ ਸਿਰਜਣਹਾਰ, ਕੇਵੜ ਆਖਾਂ ਸਿਰਜਣਹਾਰ। ਨਿਰੰਕਾਰ ਪਰਮੇਸ਼ਰ ਨੇ ਜਿਵੇਂ ਸ੍ਰਿਸ਼ਟੀ ਦਾ ਪਸਾਰਾ ਪਸਾਰਿਆ, ਉਸ ਦੀ ਕੁਦਰਤ ਦਾ ਵਰਣਨ ਕਰਦਿਆਂ ਪ੍ਰਭੂ ਪਰਮਾਤਮਾ ਦੀ ਮਹਿਮਾ, ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ ਦਾ ਵਰਣਨ ਕਰ ਰਹੇ ਹਨ। ਇੱਕ ਕਵਾਓ ਪਸਾਓ ਕਰ, ਕੁਦਰਤ ਅੰਦਰ ਕੀਆ ਪਸਾਰਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਵਾਕ ਨਾਲ ਕੀਤਾ ਪਸਾਓ, ਇੱਕੋ ਕਵਾਓ। ਜਦੋਂ ਇਸ ਧਰਤੀ ਦਾ, ਸ੍ਰਿਸ਼ਟੀ ਦਾ, ਸਾਰੀ ਕਾਇਨਾਤ ਆਪਣੇ ਕੁਦਰਤ ਬ੍ਰਹਿਮੰਡਾਂ ਦਾ ਪਰਮੇਸ਼ਰ ਨੇ ਪਸਾਰਾ ਸਾਜਿਆ, ਤਾਂ ਉਸ ਵਕਤ ਪਸਾਰਾ ਪਸਾਰਨ ਦਾ ਸਾਧਨ ਹੈ ਸ਼ਬਦ। ਇੱਕ ਵਾਕ ਦੁਆਰਾ, ਇੱਕ ਸ਼ਬਦ ਦੁਆਰਾ ਸਾਰੀ ਸ੍ਰਿਸ਼ਟੀ ਦਾ ਪਸਾਰਾ ਪਸਾਰ ਦਿੱਤਾ। ਇੱਕ ਕਵਾਓ ਪਸਾਓ ਕਰ, ਵਾਹਿਗੁਰੂ ਨੇ ਇੱਕ ਵਾਕ ਨਾਲ ਪਸਾਰਾ ਕਰਕੇ ਸਾਰੀ ਦੀ ਸਾਰੀ ਕੁਦਰਤ ਸਾਜ ਦਿੱਤੀ। ਕੁਦਰਤ ਅੰਦਰ ਕੀਆ ਪਸਾਰਾ, ਫਿਰ ਉਸ ਕੁਦਰਤ ਨੂੰ ਸਾਜ ਕੇ ਉਸ ਵਿੱਚ ਸਾਰੇ ਦਾ ਸਾਰਾ ਪਸਾਰਾ, ਜੋ ਕੁਛ ਵੀ ਸਾਨੂੰ ਸੰਸਾਰ ਜਗਤ ਵਿੱਚ ਨਜ਼ਰ ਆ ਰਿਹਾ ਹੈ, ਉਹ ਨਿਰੰਕਾਰ ਪਰਮੇਸ਼ਰ ਨੇ ਪੈਦਾ ਕਰ ਦਿੱਤਾ। ਜਿਤਨੀ ਕੁਦਰਤ, ਜਿਤਨੀ ਕਾਇਨਾਤ, ਸਾਰੀ ਮਖਲੂਕਾਤ, ਇਹ ਸਾਰੇ ਦਾ ਸਾਰਾ ਕੁਛ ਉਸ ਪਰਮੇਸ਼ਰ ਨੇ ਆਪਣੇ ਇੱਕ ਵਾਕ ਦੁਆਰਾ, ਸ਼ਬਦ ਦੁਆਰਾ ਸਾਰੇ ਦਾ ਸਾਰਾ ਪਸਾਰਾ ਕੁਦਰਤ ਅੰਦਰ ਪਸਾਰਿਆ ਹੈ। ਪੰਜ ਤੱਤ ਪਰਵਾਨ ਕਰ, ਚਹੋਂ ਖਾਣੀ ਵਿੱਚ ਸਭ ਵਰਤਾਰਾ, ਸਾਰੇ ਦਾ ਸਾਰਾ ਜਗਤ ਦਾ ਵਰਤਾਰਾ ਜੋ ਉਹਨੇ ਵਰਤਾਇਆ ਪਰਮੇਸ਼ਰ ਨੇ, ਉਹਨੇ ਤਰੀਕੇ ਜਿਹੜੇ ਵਰਤੇ ਨੇ, ਪੰਜ ਤੱਤ ਸੰਸਾਰ ਜਗਤ ਵਿੱਚ ਉਸਨੇ ਬਣਾਏ, ਜਿਨ੍ਹਾਂ ਦੁਆਰਾ ਸਾਰੀਆਂ ਦੀਆਂ ਸਾਰੀਆਂ ਜੂਨਾਂ ਦੀ ਜ਼ਿੰਦਗੀ ਹੈ, ਜੀਵਨ ਹੈ। ਧਰਤੀ, ਆਕਾਸ਼, ਹਵਾ, ਅੱਗ, ਪਾਣੀ, ਇਹ ਪੰਜ ਤੱਤ ਬਣਾਏ। ਚਾਰ ਖਾਣੀਆਂ ਬਣਾਈਆਂ ਸੰਸਾਰ ਵਿੱਚ, ਜਿਨ੍ਹਾਂ ਦੁਆਰਾ ਪਰਮੇਸ਼ਰ ਨੇ ਸੰਸਾਰ ਪੈਦਾ ਕੀਤਾ। ਅੰਡਜ, ਜੇਰਜ, ਸੇਤਜ ਤੇ ਉਤਪੁਜ, ਆਂਡਿਆਂ ਵਿੱਚੋਂ ਜੀਵ ਪੈਦਾ ਕੀਤੇ, ਜੇਰਜ ਜੇਰ ਵਿੱਚੋਂ ਜੀਵ ਪੈਦਾ ਕੀਤੇ, ਸੇਤਜ ਮੈਲ ਪਸੀਨੇ ਆਦਿਕ ਵਿੱਚੋਂ ਉਹਨੇ ਜੀਵ ਪੈਦਾ ਕੀਤੇ, ਉਤਪੁਜ ਤੇ ਧਰਤੀ ਦੇ ਵਿੱਚੋਂ, ਮਿੱਟੀ ਦੇ ਵਿੱਚੋਂ ਉਸਨੇ ਜੀਵ ਪੈਦਾ ਕੀਤੇ। ਇਹ ਸਾਰੇ ਦਾ ਸਾਰਾ ਵਰਤਾਰਾ ਪਰਮੇਸ਼ਰ ਨੇ ਇਹਨਾਂ ਪੰਜਾਂ ਤੱਤਾਂ ਦੇ ਰਾਹੀਂ ਅਤੇ ਚਾਰ ਖਾਣੀਆਂ ਦੇ ਰਾਹੀਂ ਪਰਮਾਤਮਾ ਨੇ, ਵਾਹਿਗੁਰੂ ਨੇ ਬਣਾ ਦਿੱਤਾ। ਕੇਵੜ ਧਰਤੀ ਆਖੀ ਹੈ, ਕੇਵੜ ਤੋਲ ਅਗਾਸ ਅਕਾਰਾ। ਧਰਤੀ ਕਿੱਡੀ ਕੁ ਵੱਡੀ ਆਖੀਏ, ਤੇ ਆਕਾਸ਼ ਕਿਤਨਾ ਕੁ ਵੱਡਾ ਆਖੀਏ। ਕਾਹਦੇ ਵਿੱਚ ਪਾ ਕੇ ਧਰਤੀ ਨੂੰ ਤੋਲੀਏ, ਕਾਹਦੇ ਵਿੱਚ ਪਾ ਕੇ ਆਕਾਸ਼ ਨੂੰ ਤੋਲੀਏ? ਭਾਈ ਗੁਰਦਾਸ ਜੀ ਕਹਿਣ ਲੱਗੇ, ਨਿਰੰਕਾਰ ਵਾਹਿਗੁਰੂ, ਤੇਰੀ ਸਾਜੀ ਹੋਈ ਕੁਦਰਤ ਦਾ ਵੀ ਕੋਈ ਅੰਤ ਨਹੀਂ ਹੈ। ਦੁਨੀਆਂ ਵਿੱਚ ਕੋਈ ਐਸਾ ਤੋਲ, ਕੋਈ ਐਸੀ ਤਕੜੀ ਨਹੀਂ ਹੈ ਜਿਹੜੀ ਦੱਸ ਸਕੇ ਕਿ ਧਰਤੀ ਦਾ ਭਾਰ ਕਿਤਨਾ ਹੈ, ਆਕਾਸ਼ ਦਾ ਆਕਾਰ ਕਿਤਨਾ ਹੈ, ਆਕਾਸ਼ ਦਾ ਤੋਲ ਕਿਤਨਾ ਹੈ। ਕੋਈ ਵੀ ਸੰਸਾਰ ਜਗਤ ਵਿੱਚ ਉਸਦਾ ਵਰਣਨ ਨਹੀਂ ਕਰ ਸਕਦਾ ਜੋ ਤੇਰੀ ਬਣਾਈ ਹੋਈ ਕੁਦਰਤ ਹੈ। ਕੇਵੜ ਪਵਨ ਵਖਾਣੀ ਹੈ, ਕੇਵੜ ਪਾਣੀ ਤੋਲ ਵਿਥਾਰਾ। ਪਵਨ ਕਿੱਡੀ ਕੁ ਦਸੀਏ, ਪਵਨ ਦਾ ਅਰਥ ਹਵਾ। ਹਵਾ ਕਿੰਨੀ ਕੁ ਤੂੰ ਸੰਸਾਰ ਜਗਤ ਵਿੱਚ ਪੈਦਾ ਕੀਤੀ ਹੈ, ਨਹੀਂ ਕਿਸੇ ਨੂੰ ਪਤਾ, ਕੋਈ ਇਹਦਾ ਵਖਿਆਨ ਨਹੀਂ ਕਰ ਸਕਦਾ। ਕਿੱਥੇ ਕਿੱਥੇ ਹਵਾ ਹੈ, ਇਹ ਹਵਾ ਦਾ ਕਿਤਨਾ ਭਾਰ ਹੈ, ਕਿੰਨੀ ਕੁ ਹਵਾ ਉਸ ਨਿਰੰਕਾਰ ਪਰਮੇਸ਼ਰ ਨੇ ਇਸ ਧਰਤੀ ਦੇ ਉੱਤੇ ਬਣਾਈ ਆ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਕੇਵਡ ਪਾਣੀ ਤੋਲ ਵਿਥਾਰਾ, ਪਾਣੀ ਦੇ ਵਿਸਥਾਰ ਨੂੰ ਤੋਲ ਕੇ ਕਿੰਨਾ ਕੁ ਵਜਨ ਆਖੀਏ ਕਿ ਪਰਮੇਸ਼ਰ ਤੂੰ ਇਸ ਧਰਤੀ ਤੇ ਉੱਪਰ, ਇਸ ਧਰਤੀ ਦੇ ਥੱਲੇ ਕਿੰਨਾ ਕੁ ਪਾਣੀ ਪੈਦਾ ਕੀਤਾ ਹੈ, ਕੌਣ ਤੋਲ ਸਕਦਾ ਹੈ, ਕੌਣ ਨਾਪ ਸਕਦਾ ਹੈ, ਕੌਣ ਇਸ ਦਾ ਵਰਣਨ ਕਰ ਸਕਦਾ ਹੈ? ਭਾਵ ਤੇਰੀ ਸਾਜੀ ਕੁਦਰਤ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਦਾ। ਕੇਵਡ ਅਗਨੀ ਭਾਰ ਹੈ, ਤੁਲ ਨਾ ਤੋਲ ਅਤੋਲ ਭੰਡਾਰਾ। ਇਸੇ ਤਰ੍ਹਾਂ ਅਗਨੀ ਦੀ ਮਿੰਨਤੀ ਕੀ ਦੱਸੀਏ ਕਿ ਸੰਸਾਰ ਵਿੱਚ ਕਿੱਥੇ ਕਿੱਥੇ ਅੱਗ ਹੈ ਤੇ ਕਿਤਨੀ ਅਗਨੀ ਤੂੰ ਸੰਸਾਰ ਵਿੱਚ ਪੈਦਾ ਕੀਤੀ ਹੈ। ਤੁਲ ਨਾ ਤੋਲ ਅਤੋਲ ਭੰਡਾਰਾ, ਉਸ ਦਾਤੇ ਨਿਰੰਕਾਰ ਪਰਮੇਸ਼ਰ ਦੇ ਭੰਡਾਰੇ ਅਤੋਲ ਹਨ, ਤੋਲੇ ਨਹੀਂ ਜਾ ਸਕਦੇ ਸੰਸਾਰ ਵਿੱਚ। ਇਹ ਤਾਂ ਮਹਾਰਾਜ ਤੱਤਾਂ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖੀ ਹੈ ਨਾ ਕਿ ਪੰਜ ਤੱਤ ਪਾ ਕੇ ਜਿਹੜੀ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ, ਕਿਤਨੇ ਮਹਾਨ ਨੇ ਉਹ ਪੰਜੇ ਤੱਤ। ਅੱਜ ਤੱਕ ਕੋਈ ਸਾਇੰਸਦਾਨ, ਕੋਈ ਵਿਗਿਆਨੀ ਐਸਾ ਨਹੀਂ ਹੋਇਆ ਜਿਹੜਾ ਇਹਨਾਂ ਪੰਜਾਂ ਤੱਤਾਂ ਵਿੱਚ ਕੋਈ ਛੇਵਾਂ ਪੈਦਾ ਕਰ ਦੇ। ਪੰਜ ਤੱਤਾਂ ਦੁਆਰਾ ਹੀ ਸ੍ਰਿਸ਼ਟੀ ਚੱਲ ਰਹੀ ਹੈ ਔਰ ਲੱਖਾਂ ਕਰੋੜਾਂ ਤੇ ਕਈਆਂ ਯੁੱਗਾਂ ਤੱਕ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ। ਰੱਬ ਦਾ ਕੋਈ ਸ਼ਰੀਕ ਨਹੀਂ ਬਣ ਸਕਦਾ। ਤੇਰਾ ਸ਼ਰੀਕ ਕੋ ਨਾਹੀਂ, ਜਿਸ ਨੂੰ ਲਵੈ ਲਾਏ ਸੁਣਾਇਆ, ਤੁਧ ਜੇਵੜ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰੇ ਮਨ ਪਾਇਆ। ਧੰਨ ਗੁਰੂ ਰਾਮਦਾਸ ਦਾਤਾ ਜੀ ਨੇ ਬਚਨ ਆਖੇ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ, ਇੱਕ ਮਨਮੁਖ ਕਰੈ ਸਿਰੋਵੈ। ਜਿਹੜੇ ਗੁਰੂ ਦੀ ਸ਼ਰਨ ਪਏ ਨੇ ਉਹਨਾਂ ਨੇ ਉਸ ਪਰਮਾਤਮਾ ਨੂੰ ਬੁੱਝ ਲਿਆ, ਜਾਣ ਲਿਆ ਹੈ ਕਿ ਸਾਰਾ ਪਸਾਰਾ ਉਸੇ ਦਾ ਹੀ ਹੈ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਇੱਕ ਮਨਮੁਖ ਸੰਸਾਰ ਜਗਤ 'ਚ ਨੇ ਜਿਹੜੇ ਉਹਦੇ ਹੁਕਮ ਤੋਂ ਬਾਹਰ ਤੁਰੇ ਫਿਰਦੇ ਨੇ, ਰੋਂਦੇ ਘਰ ਲਾਉਂਦੇ, ਖੁਆਰ ਹੁੰਦੇ ਤੇ ਠੋਕਰਾਂ ਖਾਂਦੇ। ਇਸ ਲਈ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਨ ਬਚਨ ਕਹਿ ਰਹੇ ਨੇ ਉਸ ਪਰਮੇਸ਼ਰ ਦੀ ਵਡਿਆਈ 'ਚ, ਕਹਿਣ ਲੱਗੇ ਤੁਲ ਨਾ ਤੋਲ ਅਤੋਲ ਭੰਡਾਰਾ, ਉਸ ਦਾਤੇ ਦੇ ਭੰਡਾਰੇ ਅਤੋਲ ਹਨ, ਕੋਈ ਸੰਸਾਰ ਜਗਤ ਵਿੱਚ ਐਸੀ ਸ਼ੈ ਨਹੀਂ ਜਿਸ ਨਾਲ ਤੋਲੇ ਜਾ ਸਕਦੇ ਹਨ। ਕੇਵਡ ਆਖਾਂ ਸਿਰਜਣਹਾਰਾ, ਉਸ ਪਰਮਾਤਮਾ ਦੀਆਂ ਦਾਤਾਂ ਅਤੋਲ ਹਨ, ਉਹਦੀ ਸਾਜੀ ਹੋਈ ਕੁਦਰਤ ਅਤੋਲ ਹੈ, ਨਹੀਂ ਤੋਲੀ ਜਾ ਸਕਦੀ। ਭਾਈ ਸਾਹਿਬ ਜੀ ਕਹਿੰਦੇ ਉਸ ਸਿਰਜਣਹਾਰ ਪਰਮਾਤਮਾ ਦੀ ਵਡਿਆਈ ਕਿਸ ਤਰ੍ਹਾਂ ਬਿਆਨ ਕਰਾਂ, ਇਹ ਸਭ ਕਾਸੇ ਦੇ ਸਿਰਜਣਹਾਰ ਪਰਮੇਸ਼ਰ ਨੂੰ ਮੈਂ ਪੂਰਨ ਤੌਰ ਤੇ ਕਿਵੇਂ ਬਿਆਨ ਕਰਾਂ ਕਿ ਉਹ ਕਿਤਨਾ ਵੱਡਾ ਹੈ, ਉਹਦੀਆਂ ਦਾਤਾਂ ਕਿਤਨੀਆਂ ਵੱਡੀਆਂ ਹਨ, ਸੰਸਾਰ ਜਗਤ ਦੇ ਵਿੱਚ ਉਹਨੇ ਕਿਤਨਾ ਵੱਡਾ ਪਸਾਰਾ ਪਸਾਰਿਆ ਹੈ। ਭਾਵ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਨਹੀਂ ਬਿਆਨ ਕੀਤਾ ਜਾ ਸਕਦਾ। ਆਪਣੀ ਮਿਹਤ ਨੂੰ, ਆਪਣੀ ਸ਼ਕਤੀ ਤਾਕਤ ਨੂੰ ਉਹ ਆਪ ਹੀ ਜਾਣਦਾ ਹੈ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਹੋਰ ਬਾਣੀ ਚ ਬਚਨ ਆਏ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਪਰਮਾਤਮਾ ਕਿਤਨਾ ਕੁ ਹੈ, ਕਿੰਨੀ ਕੁ ਤਾਕਤ ਦਾ ਮਾਲਕ ਹੈ, ਕਿਤਨੀ ਕੁ ਸ਼ਕਤੀ ਦਾ ਮਾਲਕ ਹੈ। ਖਸਮ ਦੀ ਬਾਣੀ ਚ ਬਚਨ ਆਏ, ਕਹਿਣ ਲੱਗੇ ਇਹ ਤੇ ਉਹਨੂੰ ਵੇਖ ਕੇ ਹੀ ਪਤਾ ਲੱਗ ਸਕਦਾ, ਕੇਵਡ ਵੱਡਾ ਡਿਠਾ ਹੋਏ, ਇਹ ਤੇ ਉਹਨੂੰ ਡਿੱਠ ਕੇ ਤੱਕ ਕੇ ਹੀ ਪਤਾ ਲੱਗੇਗਾ ਕਿ ਪਰਮਾਤਮਾ ਹੈ ਪਰਮੇਸ਼ਰ ਤੂੰ ਕਿਤਨਾ ਕੁ ਵੱਡਾ ਹੈ। ਸਾਡੀ ਮਨ ਬਾਣੀ ਬਿਰਤੀਆਂ ਤੋਂ ਪਰੇ ਹੈ ਪਰਮੇਸ਼ਰ, ਤੇਰੀ ਮਹਿਮਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਵਾਰ ਅੱਠਵੀਂ ਦੀ ਦੂਸਰੀ ਪੌੜੀ ਵਿੱਚ ਭਾਈ ਸਾਹਿਬ ਜੀ ਫੁਰਮਾਨ ਕਰ ਰਹੇ ਹਨ, ਕੇਵਡ ਸਤ ਸੰਤੋਖ ਹੈ, ਦਇਆ ਧਰਮ ਤੇ ਅਰਥ ਵਿਚਾਰਾ, ਕੇਵਡ ਕਾਮ ਕ੍ਰੋਧ ਹੈ, ਕੇਵਡ ਲੋਭ ਮੋਹ ਅਹੰਕਾਰਾ, ਕੇਵਡ ਦ੍ਰਿਸ਼ਟ ਵਖਾਣੀਐ, ਕੇਵਡ ਰੂਪ ਰੰਗ ਪ੍ਰਕਾਰਾ, ਕੇਵਡ ਸੁਰਤ ਸਲਾਹੀਐ, ਕੇਵਡ ਸ਼ਬਦ ਵਿਸਾਰ ਪਥਾਰਾ, ਕੇਵਡ ਸੁਰਤ ਸਲਾਹੀਐ, ਕੇਵਡ ਸ਼ਬਦ ਵਿਥਾਰ ਪਸਾਰਾ, ਕੇਵਡ ਵਾਸ ਨਿਵਾਸ ਹੈ, ਕੇਵਡ ਗੰਧ ਸੁਗੰਧ ਅਚਾਰਾ, ਕੇਵਡ ਰਸ ਕਸ ਆਖੀਅਨ, ਕੇਵਡ ਸਾਧ ਨਾਦ ਓਅੰਕਾਰਾ, ਅੰਤ ਬੇਅੰਤ ਨਾ ਪਾਰਾ ਵਾਰਾ, ਅੰਤ ਬੇਅੰਤ ਨਾ ਪਾਰਾ ਵਾਰਾ। ਨਿਰੰਕਾਰ ਪਰਮੇਸ਼ਰ ਦੀ ਸਾਜੀ ਹੋਈ ਉਸ ਕੁਦਰਤ ਦੇ ਵਿੱਚ ਕੀ ਕੁਛ ਨਿਰੰਕਾਰ ਵਾਹਿਗੁਰੂ ਨੇ ਪੈਦਾ ਕੀਤਾ ਹੈ। ਜਿਵੇਂ ਪਿੱਛੇ ਪੰਜਾਂ ਤੱਤਾਂ ਦੀ ਬਾਤ ਪਾਈ, ਚਾਰ ਖਾਣੀਆਂ ਦੀ ਗੱਲ ਕੀਤੀ, ਪਰਮੇਸ਼ਰ ਦਾ ਬਣਾਇਆ ਸੰਸਾਰ ਤੇ ਉਹਦੇ ਵਿੱਚ ਕੈਸੇ ਕੈਸੇ ਦੈਵੀ ਗੁਣ ਤੇ ਸ਼ੁਭ ਗੁਣ ਨੇ ਸੰਸਾਰ ਚ ਉਹਨੇ ਗੁਰਮੁਖ ਜਨਾਂ ਨੂੰ ਦਿੱਤੇ ਨੇ, ਉਸ ਦਾ ਵਰਣਨ ਕਰ ਰਹੇ ਹਨ। ਕੇਵਡ ਸਤ ਸੰਤੋਖ ਹੈ, ਦਇਆ ਧਰਮ ਤੇ ਅਰਥ ਵਿਚਾਰਾ। ਨਿਰੰਕਾਰ ਪਰਮਾਤਮਾ ਦੀ ਸੰਸਾਰ ਜਗਤ ਵਿੱਚ ਜਿਹੜੀ ਦੈਵੀ ਸੰਪਦਾ ਹੈ, ਤੇ ਸੰਸਾਰ ਵਿੱਚ ਹੋਰ ਵੀ ਬਹੁਤ ਕੁਛ, ਪਰ ਜਿਹੜੀ ਦੈਵੀ ਸੰਪਦਾ, ਉਹ ਸੰਪਦਾ, ਉਹ ਸੰਪਤੀ, ਉਹ ਗੁਣ, ਉਹ ਖਜ਼ਾਨਾ ਜਿਹੜਾ ਇਹਨਾਂ ਮਨੁੱਖਾਂ ਨੂੰ ਉਸ ਪਰਮੇਸ਼ਰ ਤੱਕ ਲੈ ਜਾਂਦਾ ਹੈ, ਉਹ ਗੁਣ ਸੰਸਾਰ ਜਗਤ ਵਿੱਚ ਕਿਤਨੇ ਪੈਦਾ ਕੀਤੇ ਨੇ ਉਹਨੇ। ਕਹਿਣ ਲੱਗੇ, ਕੇਵਲ ਸਤ ਸੰਤੋਖ ਹੈ ਦਇਆ ਧਰਮ ਤੇ ਅਰਥ ਵਿਚਾਰਾ। ਸਤ ਸੰਤੋਖ ਦਇਆ ਧਰਮ ਤੇ ਅਰਥ ਦਾ ਵਿਚਾਰ ਕਿੱਡਾ ਕੁ ਕਹੀਏ। ਭਾਵ ਨਿਰੰਕਾਰ ਪਰਮਾਤਮਾ ਨੇ ਸੰਸਾਰ ਜਗਤ ਦੇ ਵਿੱਚ ਬੇਅੰਤ ਗੁਣ ਵੀ ਪੈਦਾ ਕੀਤੇ ਹਨ, ਜਿਹੜੇ ਐਸੇ ਗੁਣ ਗੁਰਮੁਖ ਜਨ ਆਪਣੀ ਜ਼ਿੰਦਗੀ ਵਿੱਚ ਵਸਾ ਕਮਾ ਕੇ ਉਸ ਪਰਮੇਸ਼ਰ ਤੱਕ ਪਹੁੰਚ ਜਾਂਦੇ ਹਨ। ਕੇਵਡ ਕਾਮ ਕਰੋਧ ਹੈ, ਕੇਵਡ ਲੋਭ ਮੋਹ ਅਹੰਕਾਰਾ। ਹੁਣ ਨਾਲ ਹੋਰ ਕੀ ਹੈ? ਜਿੱਥੇ ਉਹ ਦੈਵੀ ਗੁਣ ਨੇ ਉੱਥੇ ਕਹਿਣ ਲੱਗੇ ਕਾਮ ਕ੍ਰੋਧ ਕਿੱਡਾ ਵੱਡਾ ਹੈ, ਲੋਭ ਮੋਹ ਹੰਕਾਰ ਕਿੱਡੇ ਕੋ ਵੱਡੇ ਹਨ, ਜਿਹੜੇ ਆਤਮਿਕ ਜੀਵਨ ਨੂੰ ਨਾਸ਼ ਕਰਕੇ ਰੱਖ ਦਿੰਦੇ ਹਨ। ਭਾਵ ਪੈਦਾ ਸਾਰੇ ਦਾ ਸਾਰਾ ਕੁਛ ਉਸੇ ਦਾ ਕੀਤਾ ਹੋਇਆ ਹੈ। ਕੇਵਲ ਦ੍ਰਿਸ਼ਟ ਵਖਾਣੀ ਹੈ, ਕੇਵਲ ਰੂਪ ਰੰਗ ਪ੍ਰਕਾਰਾ। ਉਸ ਦੀ ਦ੍ਰਿਸ਼ਟੀ ਪਰਮਾਤਮਾ ਦੀ ਕਿਤਨੀ ਕੁ ਮਹਾਨ ਤੇ ਕਿਤਨੀ ਕੁ ਵੱਡੀ ਤੇ ਉੱਤਮ ਹੈ। ਦੁਨੀਆ ਵਿੱਚ ਰੂਪ ਰੰਗ ਕਿੰਨੀ ਕੁ ਪ੍ਰਕਾਰ ਦੇ ਹਨ, ਕਿਤਨੇ ਰੂਪ ਉਹਨੇ ਪੈਦਾ ਕੀਤੇ ਨੇ, ਕਿਤਨੇ ਉਹਨੇ ਰੰਗ ਸੰਸਾਰ ਵਿੱਚ ਪੈਦਾ ਕੀਤੇ ਨੇ। ਕੋਈ ਵੀ ਉਹਦੇ ਰੰਗਾਂ ਦਾ, ਉਹਦੇ ਰੂਪਾਂ ਦਾ ਅੰਤ ਨਹੀਂ ਪਾ ਸਕਦਾ, ਭਾਵ ਉਹਨੂੰ ਵਖਿਆਣ ਨਹੀਂ ਕਰ ਸਕਦਾ ਪਰਮੇਸ਼ਰ ਨੂੰ ਪੂਰਨ ਤੌਰ ਤੇ। ਕੇਵਡ ਸੁਰਤ ਸਲਾਹੀ ਹੈ, ਕੇਵਡ ਸ਼ਬਦ ਵਿਥਾਰ ਪਸਾਰਾ। ਸੁਰਤ ਦੀ ਸ਼ਲਾਘਾ ਕਿੰਨੀ ਕੁ ਕਰੀਏ, ਕੈਸੀ ਕੈਸੀ ਗੁਰਮੁਖ ਜਨਾਂ ਦੀ, ਸੰਤ ਜਨਾਂ ਦੀ, ਸਾਧੂ ਬ੍ਰਹਮ ਗਿਆਨੀਆਂ ਦੀ ਸੁਰਤ ਮਹਾਨ ਹੈ, ਜਿਹੜੀ ਉਹਨਾਂ ਨੂੰ ਨਿਰੰਕਾਰ ਪਰਮੇਸ਼ਰ ਵਿੱਚ ਲੀਨ ਕਰ ਦਿੰਦੀ ਹੈ। ਕਹਿਣ ਲੱਗੇ ਨਿਰੰਕਾਰ ਵਾਹਿਗੁਰੂ, ਇਸ ਸੁਰਤ ਦੀ ਵੀ ਸ਼ਲਾਘਾ ਤੇ ਵਡਿਆਈ ਕਿਤਨੀ ਕੁ ਕਰੀਏ, ਕਿ ਕੈਸੀਆਂ ਕੈਸੀਆਂ ਸੁਰਤਾਂ ਬਿਰਤੀਆਂ ਤੂੰ ਇਸ ਸੰਸਾਰ ਜਗਤ ਵਿੱਚ ਸੰਸਾਰ ਦੇ ਲੋਕਾਂ ਨੂੰ ਦਿੱਤੀਆਂ ਨੇ। ਸ਼ਬਦ ਦਾ ਵਿਸਥਾਰ ਪਸਾਰਾ ਕਿੱਡਾ ਕੁ ਹੈ, ਤੇਰਾ ਸ਼ਬਦ ਕਿਤਨਾ ਮਹਾਨ ਹੈ, ਤੇਰੇ ਸ਼ਬਦ ਦੀ ਵਡਿਆਈ ਦਾ ਵਿਸਥਾਰ ਕਿੰਨਾ ਕੁ ਕਰੀਏ, ਕਿਤਨੀ ਕੁ ਵਿਆਖਿਆ ਕਰੀਏ ਉਹਦੀ, ਕਿ ਤੇਰੇ ਸ਼ਬਦ ਦੀ, ਤੇਰੀ ਬਾਣੀ ਦੀ ਕਿਤਨੀ ਮਹਾਨਤਾ ਹੈ, ਨਹੀਂ ਵਰਣਨ ਕੀਤਾ ਜਾ ਸਕਦਾ। ਕੇਵਡ ਵਾਸ ਨਿਵਾਸ ਹੈ, ਕੇਵਡ ਗੰਧ ਸੁਗੰਧ ਅਚਾਰਾ। ਹੁਣ ਬੇਨਤੀ ਸੁਣਨੀ ਸਾਧ ਸੰਗਤ, ਕਹਿੰਦੇ ਸੰਸਾਰ ਵਿੱਚ ਕੈਸੀਆਂ ਕੈਸੀਆਂ ਵਾਸ਼ਨ, ਸੁਗੰਧੀਆਂ ਭਾਵ ਖੁਸ਼ਬੂਆਂ, ਇਹਨਾਂ ਦਾ ਕਿਤਨਾ ਕੁ ਨਿਵਾਸ ਹੈ, ਕਿੰਨੀਆਂ ਕੁ ਸੁਗੰਧੀਆਂ, ਕਿੰਨੀਆਂ ਕੁ ਖੁਸ਼ਬੂਆਂ ਤੂੰ ਸੰਸਾਰ ਜਗਤ ਵਿੱਚ ਪੈਦਾ ਕੀਤੀਆਂ ਨੇ। ਹੁਣ ਕਦੇ ਵਿਚਾਰ ਕੇ ਵੇਖਣਾ, ਕਿਤਨੀਆਂ ਸੁਗੰਧੀਆਂ, ਕਿਤਨੀਆਂ ਖੁਸ਼ਬੂਆਂ। ਕਈ ਚੀਜ਼ਾਂ ਆਪਾਂ ਖਾਂਦੇ ਹਾਂ, ਫਲ ਫਰੂਟ ਆਪਾਂ ਛਕਦੇ ਹਾਂ, ਉਹਦੇ ਵਿੱਚੋਂ ਵੀ ਤਰ੍ਹਾਂ ਤਰ੍ਹਾਂ ਦੀ ਸੁਗੰਧੀ ਆਉਂਦੀ, ਆਪਾਂ ਨੂੰ ਪਤਾ ਲੱਗਦਾ ਨਾ, ਇਹ ਜਿਹੜੀ ਖੁਸ਼ਬੂ ਹੈ ਸੇਬ ਦੀ ਹੈ, ਆਹ ਜਿਹੜੀ ਖੁਸ਼ਬੂ ਸੁਗੰਧੀ ਹੈ ਇਹ ਅਮਰੂਦ ਦੀ ਹੈ, ਆਹ ਜਿਹੜੀ ਸੁਗੰਧੀ ਹੈ ਇਹ ਫੁੱਲਾਂ ਦੀ ਹੈ, ਗੁਲਾਬ ਦੇ ਫੁੱਲ ਦੀ ਹੈ, ਇਹ ਕਲੀਆਂ ਦੀ ਹੈ, ਆਹ ਐਸ ਫੁੱਲ ਦੀ ਸੁਗੰਧੀ ਹੈ, ਇਹ ਕਮਲ ਦੇ ਫੁੱਲ ਦੀ ਖੁਸ਼ਬੂ ਹੈ। ਕਹਿਣ ਦਾ ਭਾਵ, ਕਿਤਨੀਆਂ ਸੁਗੰਧੀਆਂ, ਕੀ ਕੁਛ ਤੂੰ ਦੁਨੀਆਂ ਚ ਨਿਰੰਕਾਰ ਵਾਹਿਗੁਰੂ ਪੈਦਾ ਕੀਤਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੇਵਡ ਵਾਸ ਨਿਵਾਸ ਹੈ, ਕੇਵਡ ਗੰਧ ਸੁਗੰਧ ਅਚਾਰਾ। ਨਿਰੰਕਾਰ ਪਰਮਾਤਮਾ ਕਿਤਨੀ ਤਰ੍ਹਾਂ ਦੀ ਗੰਧ, ਕਿਤਨੀ ਤਰ੍ਹਾਂ ਦੀਆਂ ਸੁਗੰਧੀਆਂ, ਕਿੱਡਾ ਵੱਡਾ ਕੰਮ ਹੈ, ਕਿਤਨੇ ਵੱਡੇ ਕੰਮ ਨੇ ਤੇਰੇ ਪਰਮਾਤਮਾ। ਜਿਤਨਾ ਵੱਡਾ ਤੂੰ, ਉਤਨੇ ਵੱਡੇ ਤੇਰੇ ਕੰਮ ਨੇ ਪਰਮਾਤਮਾ। ਤੇਰੇ ਬਾਰੇ ਚ ਬਿਆਨ ਕਰਨਾ ਤੇ ਇਤਨਾ ਕਠਨ, ਮਹਾਨ ਹੈ ਤੇਰੀ ਕੁਦਰਤ ਬਾਰੇ। ਜਿਤਨੀਆਂ ਸੁਗੰਧੀਆਂ ਹੀ ਤੂੰ ਦੁਨੀਆਂ ਚ ਪੈਦਾ ਕੀਤੀਆਂ ਨੇ ਇਸ ਬ੍ਰਹਿਮੰਡ ਵਿੱਚ, ਇਸ ਧਰਤੀ ਦੇ ਉੱਤੇ, ਜਗਤ ਵਿੱਚ, ਨਹੀਂ ਬਿਆਨ ਕੀਤੀਆਂ ਜਾ ਸਕਦੀਆਂ। ਖੁਸ਼ਬੂਆਂ ਦਾ ਨਿਵਾਸ, ਕਿਤਨੀਆਂ ਸੁਗੰਧੀਆਂ ਦਾ ਇਸ ਧਰਤੀ ਦੇ ਉੱਤੇ ਨਿਵਾਸ ਹੈ, ਕਿਤਨੇ ਅੱਡ ਅੱਡ ਫੁੱਲ ਆਦਿਕ ਨੇ, ਜੜ੍ਹਾਂ ਨੇ, ਕਿਤਨੇ ਦਰਖਤ ਨੇ, ਕਿਤਨੇ ਫਲ ਫਰੂਟ ਆਦਿਕ ਹਨ, ਇਹ ਅੱਡ ਅੱਡ ਵੱਖਰੇ ਵੱਖਰੇ, ਕਿਤਨੇ ਕੁਛ ਤੂੰ ਇਸ ਧਰਤੀ ਦੇ ਉੱਤੇ ਪੈਦਾ ਕੀਤੇ ਹਨ, ਕੀ ਵਰਣਨ ਕਰੀਏ ਇਹਨਾਂ ਦਾ। ਖੁਸ਼ਬੂਆਂ ਦਾ ਹੀ ਆਪਾਂ ਜ਼ਿਕਰ ਕਰਨ ਲੱਗ ਪਈਏ ਕਿ ਕਿਤਨੀਆਂ ਸੁਗੰਧੀਆਂ ਉਸ ਨਿਰੰਕਾਰ ਪਰਮੇਸ਼ਰ ਨੇ, ਵਾਹਿਗੁਰੂ ਨੇ ਪੈਦਾ ਕੀਤੀਆਂ ਹਨ, ਨਹੀਂ ਵਰਣਨ ਕੀਤੀਆਂ ਜਾ ਸਕਦੀਆਂ। ਕੇਵਡ ਰਸ ਕਸ ਆਖੀਅਨ, ਕੇਵਡ ਸਾਦ ਨਾਦ ਓਅੰਕਾਰਾ। ਕਿਤਨੇ ਦੁਨੀਆਂ ਵਿੱਚ ਰਸ ਕਸ ਸੰਸਾਰ ਜਗਤ ਵਿੱਚ ਉਹਨੇ ਬਣਾਏ ਨੇ, ਉਸ ਓਅੰਕਾਰ ਭਾਵ ਅਕਾਲ ਪੁਰਖ ਵਾਹਿਗੁਰੂ ਦੇ ਨਾਦ ਭਾਵ ਸ਼ਬਦ ਸੰਸਾਰ ਜਗਤ ਵਿੱਚ, ਤੇ ਕਿਤਨੇ ਸਵਾਦ ਤੇ ਕਿਤਨੇ ਰਸ ਉਸ ਨਿਰੰਕਾਰ ਵਾਹਿਗੁਰੂ ਨੇ ਪੈਦਾ ਕੀਤੇ ਹਨ, ਕਿੰਨੇ ਕੁ ਬਿਆਨ ਕਰੀਏ, ਕਿਤਨਿਆਂ ਕੁ ਦਾ ਵਰਣਨ ਕਰੀਏ। ਨਿਰੰਕਾਰ ਪਰਮੇਸ਼ਰ, ਤੇਰੀ ਸਾਜੀ ਹੋਈ ਕੁਦਰਤ ਦਾ ਕੋਈ ਪਾਰਾਵਾਰ ਨਹੀਂ ਹੈ। ਸਾਡੇ ਪਾਸ ਕੋਈ ਐਸਾ ਸ਼ਬਦ ਹੀ ਨਹੀਂ, ਬੇਅੰਤ ਸ਼ਬਦਾਂ ਦੁਆਰਾ, ਬੇਅੰਤ ਵਿਖਿਆਨ ਦੁਆਰਾ, ਬੇਅੰਤ ਕਥਾ ਵਿਚਾਰ ਦੁਆਰਾ ਅਸੀਂ ਤੇਰਾ ਵਰਣਨ, ਹੇ ਕਾਦਰ, ਤੇ ਤੇਰੀ ਕੁਦਰਤ ਦਾ ਵਰਣਨ ਕਰ ਰਹੇ ਹਾਂ। ਪਰੰਤੂ ਇਹੋ ਹੀ ਕਿਹਾ ਜਾ ਸਕਦਾ ਹੈ, ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਦੀ ਪਾਵਨ ਬਾਣੀ ਵਿੱਚ ਫੁਰਮਾਨ ਕੀਤਾ, ਕੁਦਰਤ ਕਵਨ ਕਹਾ ਵਿਚਾਰ, ਤੇਰੀ ਕੁਦਰਤ ਦੀ ਹੀ ਪਰਮਾਤਮਾ ਮੈਂ ਕੀ ਵਿਚਾਰ ਕਹਾਂ, ਮੈਂ ਤੇ ਇੱਕ ਵਾਰੀ ਤੇਰੇ ਤੋਂ ਵਾਰਨੇ ਵੀ ਨਹੀਂ ਜਾ ਸਕਦਾ, ਵਾਰਨੇ ਵੀ ਨਹੀਂ ਜਾ ਸਕਦਾ, ਇੱਕ ਵਾਰੀ ਕੁਰਬਾਨ ਬਲਿਹਾਰ ਵੀ ਨਹੀਂ ਜਾ ਸਕਦਾ, ਮੈਂ ਤੇਰੇ ਤੋਂ ਕੀ ਬਿਆਨ ਕਰਾਂ ਤੇਰੇ ਬਾਰੇ ਚ। ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗਦਾ ਉਹੀ ਮੇਰੇ ਵਾਸਤੇ ਭਲਾ ਹੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਾਜਿਆ ਹੋਇਆ ਤੇਰਾ ਸੰਸਾਰ ਦਾ ਇਹ ਪਸਾਰਾ, ਭਾਵੇਂ ਬਿਨਸ ਜਾਣ ਵਾਲਾ ਹੈ, ਪਰ ਜਦੋਂ ਤੇਰੀ ਬਾਤ ਛਿੜਦੀ ਮੇਰੇ ਵਾਹਿਗੁਰੂ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ, ਤੂੰ ਸਦੀਵੀ ਕਾਲ ਵਾਸਤੇ ਸਲਾਮਤ ਹੈ, ਕਾਇਮ ਰਹਿਣ ਵਾਲਾ ਹੈ, ਤੇਰੀ ਕੁਦਰਤ ਦਾ ਕੋਈ ਪਾਰਾਵਾਰ ਤੇ ਅੰਤ ਨਹੀਂ ਪਾਇਆ ਜਾ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰਲੀ ਤੁਕ ਵਿੱਚ ਵੀ ਇਹੀਓ ਬਚਨ ਕਹਿ ਰਹੇ ਨੇ, ਕੀ ਕਹਿੰਦੇ ਨੇ, ਅੰਤ ਬੇਅੰਤ ਨਾ ਪਾਰਾਵਾਰ। ਕਹਿਣ ਲੱਗੇ, ਹੇ ਅਕਾਲ ਪੁਰਖ, ਤੇਰੀ ਮਹਿਮਾ ਦਾ ਕੋਈ ਅੰਤ ਨਹੀਂ ਹੈ, ਤੇਰੇ ਬਾਰੇ ਚ ਕੇਵਲ ਤੇ ਕੇਵਲ ਬੇਅੰਤ 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 ਹੀ ਕਿਹਾ ਜਾ ਸਕਦਾ ਹੈ, ਤੇਰੀ ਮਹਿਮਾ ਦਾ ਕੋਈ ਪਾਰਾਵਾਰ ਨਹੀਂ ਹੈ, ਤੇਰੀ ਕੁਦਰਤ ਦਾ ਕੋਈ ਅੰਤ ਨਹੀਂ ਹੈ, ਤੂੰ ਬੇਅੰਤ ਹੈ। ਪਾਰਾਵਾਰ ਦਾ ਅਰਥ ਹੁੰਦਾ ਉਸਦੀ ਮਹਿਮਾ, ਉਸਦੀ ਵਡਿਆਈ ਦਾ ਪਾਰਲਾ ਬੰਨਾ, ਪਰਲਾ ਪਾਸਾ ਵੇਖ ਲੈਣਾ, ਕਿੱਥੋਂ ਤੱਕ ਹੈ ਉਹ ਪਰਮੇਸ਼ਰ, ਕਿੱਥੋਂ ਤੱਕ ਹੈ ਉਸਦੀ ਕੁਦਰਤ। ਭਾਵ, ਹੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ, ਨਹੀਂ ਤੇਰੇ ਬਾਰੇ ਚ ਪੂਰਨ ਤੌਰ ਤੇ ਬਿਆਨ ਕੀਤਾ ਜਾ ਸਕਦਾ, ਇਸ ਲਈ ਤੂੰ ਵਰਣਨ ਕਰਨ ਤੋਂ ਬਾਹਰਾ ਹੈ। ਨਿਰੰਕਾਰ ਪਰਮੇਸ਼ਰ, ਨਹੀਂ ਤੇਰੀ ਰਚੀ ਹੋਈ ਰਚਨਾ ਜਿਹੜੀ ਹੈ ਉਸ ਦਾ ਵਰਣਨ ਕੀਤਾ ਜਾ ਸਕਦਾ। ਭਾਵ, ਤੂੰ ਐਸਾ ਬੇਅੰਤ ਹੈ, ਕੋਈ ਵੀ ਤੇਰਾ ਅੰਤ ਨਹੀਂ ਪਾ ਸਕਦਾ। ਵਾਰ ਅੱਠਵੀਂ ਦੀ ਅਗਲੀ ਤੀਜੀ ਪੌੜੀ ਵਿੱਚ ਫੁਰਮਾਨ ਕਰ ਰਹੇ ਹਨ, ਕੀ ਕੁਛ ਹੋਰ ਉਹਨੇ ਨਿਰੰਕਾਰ ਪਰਮੇਸ਼ਰ ਨੇ ਸੰਸਾਰ ਜਗਤ ਵਿੱਚ ਸਿਰਜਣਾ ਕੀਤਾ ਹੈ। 84 ਲੱਖ ਜੂਨ ਵਿੱਚ ਜਲ ਥਲ ਮਹੀਅਲ ਤਿਰ ਭਵਨ ਸਾਰਾ, ਇੱਕਸ ਜੂਨ ਵਿੱਚ ਜੀ ਜੰਤ ਅਗਣਤ ਅਪਾਰਾ, ਸਾਸ ਗਰਾਸ ਸੰਭਾਲਦ ਕਰ ਬ੍ਰਹਿਮੰਡ ਕਰੋੜ ਅਪਾਰਾ, ਰੋਮ ਰੋਮ ਵਿੱਚ ਰੱਖੇ ਉਨ ਓਅੰਕਾਰ ਆਕਾਰ ਵਿਥਾਰਾ, ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਣ ਹਾਰਾ, ਕੁਦਰਤ ਕਵਣ ਕਰੈ ਵਿਚਾਰਾ, ਕੁਦਰਤ ਕਵਣ ਕਰੈ ਵਿਚਾਰਾ। ਕਹਿਣ ਲੱਗੇ, 84 ਲੱਖ ਜੋਨ ਵਿੱਚ ਜਲ ਥਲ ਮਹੀਅਲ ਤਿਰ ਭਵਨ ਸਾਰਾ, ਨਿਰੰਕਾਰ ਪਰਮਾਤਮਾ ਨੇ 84 ਲੱਖ ਜੂਨਾਂ ਇਸ ਧਰਤੀ ਦੇ ਉੱਤੇ ਜਗਤ ਵਿੱਚ ਪੈਦਾ ਕੀਤੀਆਂ, ਤੇ ਪੈਦਾ ਕੀਤੀਆਂ ਨੇ ਜਲ ਥਲ ਮਹੀਅਲ, ਜਲ ਦੇ ਵਿੱਚ, ਥਲ ਦੇ ਵਿੱਚ ਤੇ ਮਹੀਅਲ ਦੇ ਵਿੱਚ, ਤਿੰਨਾਂ ਭਵਨਾਂ ਵਿੱਚ ਉਹਨੇ ਇਹਨਾਂ ਦਾ ਪਸਾਰਾ ਪਸਾਰਿਆ ਹੈ। ਜਲ ਦਾ ਅਰਥ ਹੈ ਪਾਣੀ, ਪਤਾਲ ਆਦਿਕ ਦੇ ਵਿੱਚ ਵੀ। ਥਲ ਦਾ ਅਰਥ ਹੈ ਆ ਜਿਹੜੀ ਧਰਤੀ ਦੇ ਉੱਤੇ ਆਪਾਂ ਰਹਿ ਰਹੇ ਹਾਂ, ਇਸ ਧਰਤੀ ਤੇ। ਮਹੀਅਲ ਪੁਲਾੜ ਦੇ ਵਿੱਚ ਵੀ, ਆਕਾਸ਼ ਦੇ ਵਿੱਚ ਵੀ। ਭਾਵ, ਤਿੰਨੇ ਲੋਕ ਨੇ, ਮਾਤ ਲੋਕ, ਪਤਾਲ ਲੋਕ ਤੇ ਆਕਾਸ਼ ਲੋਕ, ਇਸ ਨੂੰ ਜਲ ਥਲ ਤੇ ਮਹੀਅਲ ਵੀ ਆਖਿਆ ਹੈ। ਤਿਰ ਭਵਨ ਸਾਰਾ, ਤਿਰ ਭਵਨ ਦਾ ਅਰਥ ਹੈ ਇਹ ਤਿੰਨਾਂ ਭਵਨਾਂ ਦੇ ਵਿੱਚ ਹੀ ਪਰਮਾਤਮਾ ਤੂੰ ਇਹਨਾਂ ਬੇਅੰਤ 84 ਲੱਖ ਜੂਨਾਂ ਦਾ ਪਸਾਰਾ ਪਸਾਰ ਦਿੱਤਾ ਹੈ। ਇੱਕਸ ਜੂਨ ਵਿੱਚ ਜੀ ਅਜੰਤ ਅਗਣਤ ਅਪਾਰਾ, ਕਿੱਡੀ ਕਮਾਲ ਦੀ ਬਾਤ ਹੈ। ਕਹਿਣ ਲੱਗੇ, ਜੂਨਾਂ 84 ਲੱਖ ਨੇ, ਪਰ ਇੱਕ ਜੂਨ ਦੇ ਵਿੱਚ ਪਰਮਾਤਮਾ ਤੂੰ ਬੇਅੰਤ ਅਣਗਿਣਤ ਜੀਵ ਜੰਤੂ ਜਿਹੜੇ ਨੇ ਇਸ ਸੰਸਾਰ ਜਗਤ ਦੇ ਉੱਤੇ ਪੈਦਾ ਕਰ ਦਿੱਤੇ ਨੇ, ਤੇ ਫਿਰ ਸਾਰਿਆਂ ਨੂੰ ਪੈਦਾ ਕਰਕੇ ਸੰਭਾਲ ਕੌਣ ਕਰਦਾ ਹੈ, ਕਿਵੇਂ ਕਰਨਾ? ਸਾਨੂੰ ਤੇ ਆਪਣੇ ਆਪਣੇ ਪਰਿਵਾਰ ਦਾ ਕੋਈ 5-7 ਸਾਡੇ ਟੱਬਰ ਦੇ ਜੀ ਨੇ, ਤੇ ਸਾਨੂੰ ਸਾਰੀ ਜ਼ਿੰਦਗੀ ਚਿੰਤਾ ਪਈ ਰਹਿੰਦੀ ਹੈ 84 lakh ਜੂਨਾਂ, ਇੱਕ ਇੱਕ ਜੂਨ ਦੇ ਵਿੱਚ ਬੇਅੰਤ ਜੀਵ ਜੰਤੂ ਉਹਨੇ ਪੈਦਾ ਕੀਤੇ ਤੇ ਸਾਰਿਆਂ ਦੀ ਸੰਭਾਲ ਕਿਵੇਂ ਕਰ ਰਿਹਾ? ਕਹਿਣ ਲੱਗੇ ਸਾਸ ਗਰਾਸ ਸੰਭਾਲਦਾ ਕਰ ਬ੍ਰਹਿਮੰਡ ਕਰੋੜ ਅਪਾਰਾ। ਇੱਕ ਇੱਕ ਰੋਮ ਵਿੱਚ ਉਹਦੇ ਜਿਵੇਂ ਕਰੋੜਾਂ ਬ੍ਰਹਿਮੰਡ ਰਚੇ, ਤੇ ਸਾਧ ਸੰਗਤ ਫਿਰ ਉਹਨਾਂ ਸਾਰਿਆਂ ਦੀ ਸਾਂਭ ਸੰਭਾਲ ਵੀ ਕਰਦਾ ਹੈ, ਹਰ ਸਾਸ ਗਰਾਸ ਦੇ ਨਾਲ, ਹਰ ਸਾਹ ਦੇ ਨਾਲ ਉਹਨਾਂ ਦੀ ਸੰਭਾਲ ਕਰ ਰਿਹਾ। ਸਾਸ ਦਾ ਅਰਥ ਹੈ ਸਾਹ, ਗਰਾਸ ਦਾ ਅਰਥ ਹੈ ਗਰਾਈ ਦੇਣੀ, ਹਰ ਸਵਾਸ ਨਾਲ ਕਿਹੜੇ ਜੀਵ ਨੇ ਕੀ ਖਾਣਾ ਹੈ, ਕਿਹੜੇ ਜੀਵ ਦਾ ਕੀ ਭੋਜਨ ਹੈ, ਕਦੇ ਵਿਚਾਰ ਕੇ ਵੇਖਿਓ। 84 lakh ਜੂਨਾਂ, ਉਹਨਾਂ ਜੂਨਾਂ ਚ ਗਾਂ ਕਿੰਨੇ ਕਿੰਨੇ ਜੀਵ ਉਹਨੇ ਪੈਦਾ ਕੀਤੇ ਨੇ, ਤੇ ਸਾਰਿਆਂ ਨੂੰ ਭੋਜਨ ਦੇ ਰਿਹਾ, ਸਾਰਿਆਂ ਦੀ ਪ੍ਰਤਪਾਲਣਾ ਸੰਭਾਲ ਕਰ ਰਿਹਾ। ਤੇ ਕਮਾਲ ਦੀ ਗੱਲ ਸਾਧ ਸੰਗਤ, ਸਾਰਿਆਂ ਦਾ ਭੋਜਨ ਵੱਖਰਾ ਵੱਖਰਾ, ਸਾਰਿਆਂ ਦਾ ਭੋਜਨ ਅਲੱਗ ਅਲੱਗ। ਜੋ ਮਨੁੱਖ ਨੇ ਖਾਣਾ ਉਹ ਪਸ਼ੂਆਂ ਨੇ ਨਹੀਂ ਖਾਣਾ, ਉਹਨਾਂ ਦਾ ਭੋਜਨ ਹੋਰ ਹੈ। ਜੋ ਪਸ਼ੂਆਂ ਨੇ ਖਾਣਾ ਉਹ ਜਾਨਵਰਾਂ ਨੇ ਨਹੀਂ ਖਾਣਾ, ਜੋ ਜਾਨਵਰਾਂ ਨੇ ਖਾਣਾ ਉੱਡਣ ਵਾਲੇ ਪੰਛੀਆਂ ਨੇ ਨਹੀਂ ਖਾਣਾ, ਜੋ ਉੱਡਣ ਵਾਲਿਆਂ ਨੇ ਖਾਣਾ ਉਹ ਪਾਣੀ ਵਿੱਚ ਰਹਿਣ ਵਾਲਿਆਂ ਨੇ ਨਹੀਂ ਖਾਣਾ, ਜੋ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦਾ ਭੋਜਨ ਹੈ ਉਹ ਧਰਤੀ ਤੇ ਰੀਂਗਣ ਵਾਲੇ ਜਿਹੜੇ ਉਹਨਾਂ ਦਾ ਨਹੀਂ ਹੈ, ਜਿਵੇਂ ਸੱਪ ਨਿਓਲੇ ਆਦਿਕ ਨੇ ਉਹਨਾਂ ਦਾ ਆਪਣਾ ਭੋਜਨ ਹੈ। ਹੋਰ ਛੋਟੇ ਮੋਟੇ ਕੀੜੇ ਮਕੌੜੇ ਆਦਿਕ ਜਿਹੜੇ ਆਕਾਸ਼ ਦੇ ਵਿੱਚ ਉੱਡਣ ਵਾਲੇ ਪੰਛੀਆਂ ਤੋਂ ਇਲਾਵਾ ਜਿਹੜੇ ਨਿੱਕੇ ਨਿੱਕੇ ਕੀੜੇ ਮਕੌੜੇ ਉੱਡਦੇ ਫਿਰਦੇ ਨੇ, ਇਹਨਾਂ ਦਾ ਆਪਣਾ ਭੋਜਨ ਹੈ। ਕਦੇ ਵਿਚਾਰ ਕੇ ਵੇਖਣਾ, 84 lakh ਜੂਨਾਂ, ਇਹ ਤੇ ਦਾਸ ਨੇ ਟੂਕ ਮਾਤਰ ਸਾਧ ਸੰਗਤ, ਕੇਵਲ ਦ੍ਰਿਸ਼ਟਾਂਤ ਮਾਤਰ ਦਾਸ ਨੇ ਬੇਨਤੀ ਕੀਤੀ ਹੈ। 84 lakh ਜੂਨਾਂ ਤੇ ਕਿਤਨੇ ਕਿਤਨੇ ਉਹਨਾਂ ਵਿੱਚ ਜੀਵ ਨੇ, ਉਸ ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤੇ, ਸਾਰਿਆਂ ਨੂੰ ਹਰ ਸਵਾਸ ਨਾਲ ਸੰਭਾਲ ਰਿਹਾ, ਸਾਰਿਆਂ ਨੂੰ ਉਹਨਾਂ ਦਾ ਭੋਜਨ, ਸਾਰਿਆਂ ਦਾ ਖਾਣਾ ਦਾਣਾ ਦੇ ਰਿਹਾ ਉਹ ਪਰਮੇਸ਼ਰ। ਜਦੋਂ ਇੱਥੋਂ ਤੱਕ ਜਾ ਕੇ ਭਾਈ ਗੁਰਦਾਸ ਜੀ ਇਹ ਬਚਨ ਆਖਦੇ ਤੇ ਸਾਧ ਸੰਗਤ, ਫਿਰ ਜ਼ਿੰਦਗੀ ਵਿੱਚ ਇਨਸਾਨ ਤੇਰੀ ਚਿੰਤਾ ਕਿਉਂ ਨਾ ਮੁੱਕੇ, ਤੇਰੇ ਫਿਕਰ ਕਿਉਂ ਨਾ ਮੁੱਕਣ। ਕਿਰਤ ਕਰ, ਕੰਮ ਕਾਰ ਕਰ, ਪਰ ਦਾਤਾਂ ਪਰਮੇਸ਼ਰ ਨੇ ਦੇਣੀਆਂ, ਭਰੋਸਾ ਉਹਦੇ ਤੇ ਰੱਖ ਜਿਸ ਨੇ ਤੈਨੂੰ ਪੈਦਾ ਕੀਤਾ, ਖਾਣ ਵਾਸਤੇ ਦਏਗਾ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ, ਜਿਨ ਉਪਾਈ ਮੇਦਨੀ, ਮੇਦਨੀ ਦਾ ਅਰਥ ਹੈ ਸ੍ਰਿਸ਼ਟੀ, ਉਪਾਈ ਦਾ ਮਤਲਬ ਪੈਦਾ ਕੀਤੀ, ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ, ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਕੁਦਰਤ ਕੀਮ ਨਾ ਜਾਣੀਏ, ਉਹਦੇ ਕੁਦਰਤ ਦੀ ਕੀ ਕੀਮਤ ਪਾ ਲਏਗਾ, ਕਿਤਨਾ ਵਰਣਨ ਕਰ ਲਏਗਾ ਉਹਦਾ। ਕੁਦਰਤ ਕੀਮ ਨਾ ਜਾਣੀਏ ਵੱਡਾ ਵੇ ਪ੍ਰਵਾਹੋ, ਤੇ ਸਾਨੂੰ ਕੀ ਜ਼ਿੰਮੇਵਾਰੀ ਸੌਂਪੀ, ਕਰ ਬੰਦੇ ਤੋਂ ਬੰਦਗੀ ਜਿਚਰ ਘੱਟ ਮਹਿ ਸਾਹੋ। ਜਿੰਨੀ ਦੇਰ ਤੈਨੂੰ ਸਾਹ ਆਉਂਦਾ ਬੰਦਿਆ, ਤੂੰ ਰੱਬ ਦੀ ਬੰਦਗੀ ਕਰ, ਭਰੋਸਾ ਉਹਦੇ ਤੇ ਰੱਖ ਜਿਸ ਨੇ ਤੈਨੂੰ ਪੈਦਾ ਕੀਤਾ, ਖਾਣ ਵਾਸਤੇ ਦਏਗਾ, ਸਾਰੀ ਸ੍ਰਿਸ਼ਟੀ ਦਾ ਦਾਤਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੇ, ਜਲ ਮਹਿ ਜੰਤ ਉਪਾਇਨ ਤਿਨਾ ਤੇ ਰੋਜੀ ਦੇ, ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵਈ ਨਾ ਕੋ ਲਏ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਇਰਾਂ, ਪੱਥਰਾਂ ਚ ਵੀ ਜੀਵ ਪੈਦਾ ਕੀਤੇ, ਵਿੱਚ ਉਪਾਏ ਸਾਇਰਾਂ ਤਿਨਾ ਪੇ ਸਾਰ ਕਰੇ। ਪ੍ਰੇਰਨਾ ਸਾਨੂੰ ਦਿੰਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਆਓ ਬਚਨ ਸਾਂਝੇ ਕਰੀਏ, ਕੀ ਕਹਿ ਰਹੇ ਨੇ ਭਾਈ ਗੁਰਦਾਸ ਜੀ। ਸਾਸ ਗਰਾਸ ਸੰਭਾਲਦਾ, ਹਰ ਸਵਾਸ ਦੇ ਨਾਲ ਤੈਨੂੰ ਗਰਾਈ ਦਿੰਦਾ ਹੈ, ਭਾਵ ਖਾਣ ਨੂੰ ਦਿੰਦਾ ਹੈ। ਸਵਾਸ ਵੀ ਉਹਨੇ ਦਿੱਤੇ, ਧਿਆਨ ਨਾਲ ਸੁਣਨਾ, ਸਵਾਸ ਸਾਹ ਵੀ ਉਹਨੇ ਦਿੱਤੇ, ਤੇਰੀ ਸੰਭਾਲ ਵੀ ਕਰਦਾ ਹੈ, ਭੋਜਨ ਪ੍ਰਸ਼ਾਦ ਵੀ ਤੈਨੂੰ ਦਿੰਦਾ, ਹੇ ਮਨੁੱਖ ਤੈਨੂੰ ਖੁਰਾਕ ਪੋਸ਼ਾਕ ਵੀ ਦਿੰਦਾ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਪਹਿਨਣ ਪੋਸ਼ਾਕ ਦਿੱਤੀ, ਖਾਣ ਖੁਰਾਕ ਦਿੱਤੀ, ਦਿੱਤਾ ਪਹਿਨਣ ਖਾਣ, ਉਹਨੇ ਖੁਰਾਕ ਵੀ ਦਿੱਤੀ ਪੋਸ਼ਾਕ ਵੀ ਦਿੱਤੀ। ਜਿਹੜੇ ਉਹਦੇ ਬਣ ਗਏ, ਉਹਦੇ ਹੋ ਗਏ, ਉਹਨਾਂ ਦੀ ਪੱਤ ਵੀ ਰੱਖਦਾ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਫਿਰ ਇਕੱਲੀ ਤੇਰੀ ਸੰਭਾਲੀ ਨਹੀਂ, ਕਰ ਬ੍ਰਹਿਮੰਡ ਕਰੋੜ ਅਪਾਰਾ, ਇਹ ਚੇਤੇ ਰੱਖਣਾ। ਕਹਿਣ ਲੱਗੇ ਸਾਰੇ ਦੇ ਸਾਰੇ ਬ੍ਰਹਿਮੰਡ ਦੇ ਵਿੱਚ ਵੀ, ਇਸ ਧਰਤੀ ਸੰਸਾਰ ਜਗਤ ਵਿੱਚ ਕਰੋੜਾਂ ਹੀ ਐਸੇ ਜੀਵ ਨੇ ਜਿਨ੍ਹਾਂ ਦੀ ਉਹ ਸੰਭਾਲ ਕਰ ਰਿਹਾ ਹੈ, ਸਾਰੀਆਂ ਜੂਨਾਂ ਦੀ ਸੰਭਾਲ ਤੇ ਵੱਖ ਵੱਖ ਭੋਜਨ ਸਾਰਿਆਂ ਨੂੰ ਪਹੁੰਚਾ ਰਿਹਾ ਹੈ। ਰੋਮ ਰੋਮ ਵਿੱਚ ਰੱਖੇ ਉਨ ਓਅੰਕਾਰ ਆਕਾਰ ਵਿਥਾਰਾ, ਰੋਮ ਰੋਮ ਵਿੱਚ ਉਸ ਨਿਰੰਕਾਰ ਪਰਮੇਸ਼ਰ ਦੇ ਕਈ ਆਕਾਰ ਪ੍ਰਭੂ ਪਰਮਾਤਮਾ ਦੇ ਵਿਸਥਾਰ ਦੇ ਵਿੱਚ ਉਹਨੇ ਰੱਖੇ ਹੋਏ ਆ, ਭਾਵ ਉਹਦੇ ਇੱਕ ਇੱਕ ਰੋਮ ਦੇ ਵਿੱਚ, ਇੱਦਾਂ ਕਹਿ ਲਓ ਤੇ ਨਿਰੰਕਾਰ ਪਰਮਾਤਮਾ ਦੇ ਵਾਹਿਗੁਰੂ ਦੇ ਇੱਕ ਇੱਕ ਰੋਮ ਦੇ ਵਿੱਚ ਸਾਧ ਸੰਗਤ ਕਈ ਆਕਾਰ ਤੇ ਵਿਸਥਾਰ ਤੇ ਕਰੋੜਾ ਬ੍ਰਹਿਮੰਡ ਸਮਾਏ ਹੋਏ ਨੇ। ਇਤਨਾ ਮਹਾਨ ਹੈ ਉਹ ਪਰਮੇਸ਼ਰ। ਸਿਰ ਸਿਰ ਲੇਖ ਅਲੇਖ ਦਾ ਲੇਖ ਅਲੇਖ ਉਪਾਵਣ ਹਾਰਾ, ਸਾਰਿਆਂ ਦੇ ਸਿਰ ਦੇ ਉੱਤੇ ਉਹਨੇ ਭਾਵ ਮੱਥੇ ਤੇ ਲੇਖ ਵੀ ਉਹਨੇ ਲਿਖੇ ਆ, ਸਾਰਿਆਂ ਦੇ ਮੱਥੇ ਦੇ ਉੱਤੇ ਉਹਨੇ ਕਿਸਮਤ ਵੀ ਲਿਖੀ ਆ, ਪਰ ਆਪ ਉਹ ਜਿਹੜਾ ਸਿਰਜਣਹਾਰ ਪਰਮੇਸ਼ਰ ਹੈ ਉਹਦੇ ਮੱਥੇ ਤੇ ਕੋਈ ਲੇਖ ਨਹੀਂ ਹੈ। ਉਹ ਨਿਰੰਕਾਰ ਪਰਮੇਸ਼ਰ ਪਰਮਾਤਮਾ ਸਾਰਿਆਂ ਦੇ ਮੱਥੇ ਦੇ ਲੇਖ ਤੇ ਲਿਖਦਾ ਹੈ, ਪਰ ਆਪ ਅਲੇਖ ਹੈ। ਕਹਿਣ ਲੱਗੇ ਉਹਦੇ ਸਿਰ ਦੇ ਉੱਤੇ ਉਹਦੇ ਮਸਤਕ ਤੇ ਕੋਈ ਲੇਖ ਨਹੀਂ ਹੈ। ਹਰ ਮਨੁੱਖ ਨੂੰ ਉਹਨੇ ਜੋ ਪ੍ਰਲਬਧ ਦਿੱਤੀ ਹੈ ਲਿਖੀ ਹੈ। ਪਾਤਸ਼ਾਹ ਪਾਵਨ ਬਾਣੀ ਚ ਫੁਰਮਾਨ ਕਰਦੇ ਨੇ, ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀ ਅੜੇ ਪਾਸ। ਜੈਸੀ ਕਲਮ ਵੁੜੀ, ਵੁੜੀ ਦਾ ਮਤਲਬ ਚੱਲੀ, ਜਿਹੋ ਜਿਹੀ ਪਰਮਾਤਮਾ ਦੀ ਕਲਮ ਤੇਰੇ ਮਸਤਕ ਤੇ ਚੱਲੀ ਹੈ ਬੰਦਿਆ, ਤੈਸੀ ਜੀ ਅੜੇ ਪਾਸ, ਉਹ ਹੀ ਪ੍ਰਲਬਧ ਤੇਰੇ ਪਾਸ ਹੈ, ਤੇਰੇ ਕੋਲ ਹੈ। ਇਸ ਲਈ ਉਹ ਨਿਰੰਕਾਰ ਪਰਮੇਸ਼ਰ ਸਾਰਿਆਂ ਦੇ ਮੱਥੇ ਦੇ ਲੇਖ ਲਿਖਦਾ ਆ, ਉਹਦੇ ਆਪਣੇ ਮੱਥੇ ਤੇ ਕੋਈ ਲੇਖ ਨਹੀਂ ਹੈ। ਜਿਹਨੇ ਇਹ ਲਿਖੇ ਜਿਹਨੇ ਸਾਡੇ ਲੇਖ ਲਿਖੇ, ਜਿਹਨੇ ਇਹ ਲਿਖੇ ਤਿਸ ਸਿਰ ਨਾਹੀਂ, ਉਹਦੇ ਸਿਰ ਦੇ ਉੱਤੇ ਉਹਦੇ ਮੱਥੇ ਉੱਤੇ ਕੋਈ ਲੇਖ ਨਹੀਂ ਹੈ। ਇਸ ਲਈ ਉਹ ਸਿਰਜਣਹਾਰ ਪਰਮਾਤਮਾ ਲੇਖੇ ਤੋਂ ਅਲੇਖ ਹੈ, ਪਰੰਤੂ ਸਾਡੇ ਮੱਥੇ ਦੇ ਲੇਖ ਉਹ ਲਿਖਦਾ ਹੈ। ਇੱਕ ਹੋਰ ਬੇਨਤੀ ਸੁਣ ਲੈਣੀ, ਸਾਰੇ ਦੇ ਸਾਰੇ ਸੰਸਾਰ ਦੇ ਲੇਖ ਵੀ ਲਿਖਦਾ, ਹੁਕਮ ਦੇ ਵਿੱਚ ਵੀ ਚਲਾ ਰਿਹਾ, ਪਰ ਉਹਦੇ ਉੱਤੇ ਕਿਸੇ ਦਾ ਹੁਕਮ ਨਹੀਂ ਚੱਲਦਾ, ਕਿਉਂਕਿ ਉਹ ਸਭ ਤੋਂ ਸ਼੍ਰੋਮਣੀ ਹੈ। ਉਹਦੇ ਤੋਂ ਵੱਡਾ ਕੋਈ ਨਹੀਂ ਹੈ ਜਿਹੜਾ ਪਰਮੇਸ਼ਰ ਦੇ ਉੱਤੇ ਹੁਕਮ ਚਲਾ ਸਕਦਾ ਹੋਵੇ, ਉਸ ਤੋਂ ਵੱਡਾ ਹੋਰ ਕੋਈ ਨਹੀਂ ਹੈ ਜਿਹੜਾ ਉਹਦੇ ਲੇਖ ਲਿਖ ਸਕਦਾ ਹੋਵੇ। ਇਸ ਲਈ ਉਹ ਸਭ ਤੋਂ ਸ਼੍ਰੋਮਣੀ ਹੈ। ਇੱਕ ਉਹ ਓਅੰਕਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਕੁਦਰਤ ਕਵਣ ਕਰੈ ਵਿਚਾਰਾ, ਉਸ ਦੀ ਕੁਦਰਤ ਦਾ ਕੌਣ ਵਿਚਾਰ ਕਰੇ, ਉਸ ਦੀ ਕੁਦਰਤ ਦੇ ਬਾਰੇ ਚ ਕੌਣ ਬਿਆਨ ਕਰੇ। ਸਾਧ ਸੰਗਤ, ਜਿਵ ਜਿਵ ਹੁਕਮ ਤਿਵੈ ਤੇ ਵਿਕਾਰ ਸੰਸਾਰ ਜਗਤ ਚ ਚਲਾ ਰਿਹਾ, ਜਿਨ ਇਹ ਲਿਖੇ ਤਿਸ ਸਿਰ ਨਾਏ, ਜਿਵ ਫੁਰਮਾਏ ਤਿਵ ਤਿਵ ਪਾਏ। ਉਸ ਨਿਰੰਕਾਰ ਪਰਮਾਤਮਾ ਦੀ ਕੁਦਰਤ ਦਾ ਫਿਰ ਇੱਕ ਵਾਰੀ ਜਪਜੀ ਸਾਹਿਬ ਚੋਂ ਬੇਨਤੀ ਕਰਦੇ ਹਾਂ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਲਈ ਇਸ ਪੌੜੀ ਦੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ ਭਾਈ ਗੁਰਦਾਸ ਜੀ, ਕੁਦਰਤ ਕਵਣ ਕਰੈ ਵਿਚਾਰਾ, ਪਰਮਾਤਮਾ ਤੇਰੀ ਕੁਦਰਤ ਦਾ ਕੋਈ ਵਿਚਾਰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਹੈ।